ਤੁਸੀਂ ਹੋ SBS ਪੰਜਾਬੀ ਦੇ ਨਾਲ। ਉੱਨੀ ਜੁਲਾਈ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਮਾਹਿਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਖਰਾਬ ਵਾਤਾਵਰਣ ਨੂੰ ਠੀਕ ਕਰਨ ਲਈ ਟੈਕਸ ਦਾਤਾਵਾਂ ਤੇ ਨਹੀਂ ਪੈਣਾ ਚਾਹੀਦਾ ਸਾਰੀ ਲਾਗਤ ਦਾ ਬੋਝ। 2 ਮਹੀਨੇ ਪਹਿਲਾਂ ਟੈਕਸਾਸ ਦੇ ਇੱਕ ਸਕੂਲ ਵਿੱਚ ਹੋਈ ਗੋਲਾਬਾਰੀ ਤੋਂ ਬਾਅਦ ਬੱਚਿਆਂ ਵਿੱਚ ਕਲਾਸਰੂਮ ਵਾਪਸ ਜਾਣ ਤੇ ਡਰ ਦਾ ਪ੍ਰਗਟਾਵਾ। ਅਤੇ ਖੇਡਾਂ ਵਿੱਚ ਆਸਟ੍ਰੇਲੀਅਨ ਗੋਲਫ ਖਿਡਾਰੀ ਕੈਮਰਨ ਸਮਿਥ ਦੀ ਬ੍ਰਿਟਿਸ਼ ਓਪਨ ਜਿੱਤ ਨੇ ਉਸ ਨੂੰ ਵਿਸ਼ਵ ਰੈਂਕਿੰਗ ਵਿੱਚ ਦਿਵਾਇਆ ਦੂਜਾ ਸਥਾਨ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਦੇ ਵਾਤਾਵਰਣ ਮੰਤਰੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸਾਲ ਦੇ ਅੰਤ ਤੱਕ ਦੇਸ਼ ਦੇ ਵਾਤਾਵਰਣ ਤੇ ਆਈ ਇੱਕ ਇਤਿਹਾਸਿਕ ਰਿਪੋਰਟ ਦਾ ਅਧਿਕਾਰਤ ਤੌਰ ਤੇ ਜਵਾਬ ਦੇਵੇਗੀ। ਤਾਨਿਆ ਪਲੀਬਰਸੈਕ ਨੇ ਕਿਹਾ ਕਿ ਸਰਕਾਰ ਵਾਤਾਵਰਣ ਦੀ ਬਿਹਤਰ ਸੁਰੱਖਿਆ ਅਤੇ ਬਹਾਲੀ ਲਈ 2023 ਲਈ ਨਵਾਂ ਕਾਨੂੰਨ ਤਿਆਰ ਕਰੇਗੀ। ਤਾਨੀਆ ਦਾ ਕਹਿਣਾ ਹੈ ਕਿ ਰਿਪੋਰਟ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਆਸਟ੍ਰੇਲੀਆ ਦੀਆਂ ਜੱਦੀ ਜ਼ਮੀਨਾਂ ਨੂੰ ਜਲਵਾਯੂ ਤਬਦੀਲੀ, ਲੈਂਡ ਕਲੀਅਰਿੰਗ, ਮਾਈਨਿੰਗ ਅਤੇ ਪ੍ਰਦੂਸ਼ਣ ਜਿਹੇ ਕਾਰਕਾਂ ਦੁਆਰਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸੇ ਦੌਰਾਨ ਗ੍ਰੀਨਸ ਪਾਰਟੀ ਜਲਵਾਯੂ ਕਾਰਵਾਈ ਅਤੇ ਨਵੇਂ ਜੈਵਿਕ ਬਾਲਣ ਪ੍ਰੋਜੈਕਟਾਂ ਯਾਨੀ ਕਿ ਨਵੇਂ ਫੋਸਿਲ ਫਿਊਲਸ ਵਾਲੇ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ ਨੂੰ ਖਤਮ ਕਰਨ ਦੀ ਮੰਗ ਕਰ ਰਹੀ ਹੈ। ਗ੍ਰੀਨਸ ਦੀ ਬੁਲਾਰਾ ਸੈਨੇਟਰ ਸਾਰਾ ਹੈਂਸਨ ਯੰਗ ਦਾ ਕਹਿਣਾ ਹੈ ਕਿ ਦੇਸ਼ ਇੱਕ ਟੁੱਟਣ ਵਾਲੇ ਬਿੰਦੂ ਤੇ ਹੈ। ਵਾਤਾਵਰਣ ਦੀ ਸਥਿਤੀ ਦੀ ਰਿਪੋਰਟ ਪਿਛਲੇ ਸਾਲ ਸਾਬਕਾ ਮੋਰਿਸਨ ਸਰਕਾਰ ਨੂੰ ਸੌਂਪੀ ਗਈ ਸੀ ਅਤੇ ਸੈਨੇਟਰ ਹੈਂਸਨ ਯੰਗ ਦਾ ਕਹਿਣਾ ਹੈ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੱਠਜੋੜ ਨੇ ਚੋਣਾਂ ਤੋਂ ਪਹਿਲਾਂ ਇਸ ਨੂੰ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਧਰ ਮਾਹਿਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਜੈਵ ਵਿਭਿੰਨਤਾ ਨੂੰ ਹੋਏ ਵਿਆਪਕ ਨੁਕਸਾਨ ਨੂੰ ਉਲਟਾਉਣ ਲਈ ਵੱਡੇ ਪੱਧਰ ਤੇ ਖਰਚੇ ਦੀ ਲੋੜ ਹੈ। ਵੱਡੀਆਂ ਮਾਈਨਿੰਗ ਅਤੇ ਜੈਵਿਕ ਬਾਲਣ ਕਾਰਪੋਰੇਸ਼ਨਾਂ ਨੂੰ ਲਾਗਤ ਨੂੰ ਪੂਰਾ ਕਰਨਾ ਚਾਹੀਦਾ ਹੈ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਰੇਮੀ ਮੌਸ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਆਸਟ੍ਰੇਲੀਆ ਦੇ ਮਾਹੌਲ ਨੂੰ ਸਾਫ਼ ਕਰਨ ਲਈ ਲੋੜੀਂਦੀਆਂ ਪਹਿਲਕਦਮੀਆਂ ਵਿੱਚ ਟੈਕਸਦਾਤਾਵਾਂ ਤੇ ਭਾਰ ਨਹੀਂ ਪਾਉਣਾ ਚਾਹੀਦਾ। ਉਹ ਕਹਿੰਦੇ ਹਨ ਕਿ ਉਹ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਜੋਸੈਫ ਸਟਿਗਲਿਟਸ ਦੁਆਰਾ ਕੀਤੀ ਗਈ ਦਲੀਲ ਨਾਲ ਸਹਿਮਤ ਹਨ, ਜਿਸ ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਦੇ LNG ਉਦਯੋਗ ਤੇ ਵਿੰਡਫਾਲ ਮੁਨਾਫੇ ਟੈਕਸ ਦਾ ਸੁਝਾਅ ਦਿੱਤਾ ਹੈ।
Gas industry revenue has gone up about 115% over the last year. That's an enormous amount of money that's flowing to mainly foreign-owned companies. And most of those companies, particularly in the LNG industry, they don't pay corporate tax. And we really need to reverse that situation.
Australia de dawaiyan de regulator ne chote bachiyan layi Moderna di COVID-19 vaccine nu asthayi manzoori de ditti hai. Therapeutic Goods Administration ne ਕੈਨੇਡਾ ਅਤੇ ਸੰਯੁਕਤ ਰਾਜ ਵਿੱਚ ਹੋਈਆਂ ਅਜ਼ਮਾਇਸ਼ਾਂ ਵਿੱਚ ਮੋਡਰਨਾ ਦੀ ਸੋਧੀ ਹੋਈ ਵੈਕਸੀਨ ਪ੍ਰਾਪਤ ਕਰਨ ਵਾਲੇ 6,000 ਤੋਂ ਵੱਧ ਬੱਚਿਆਂ ਦੇ ਅੰਕੜਿਆਂ ਦੇ ਆਧਾਰ ਤੇ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਬਾਲ ਚਿਕਿਤਸਕ ਖੁਰਾਕ ਨੂੰ ਆਰਜ਼ੀ ਪ੍ਰਵਾਨਗੀ ਦਿੱਤੀ ਹੈ। ਸਿਹਤ ਮੰਤਰੀ ਮਾਰਕ ਬਟਲਰ ਰਾਸ਼ਟਰੀ ਟੀਕਾ ਸਲਾਹਕਾਰ ਸਮੂਹ ATAGI ਨਾਲ ਇਸ ਗੱਲ ਤੇ ਵਿਚਾਰ ਕਰ ਰਹੇ ਹਨ ਕਿ ਕੀ ਮੋਡਰਨਾ ਦੀ ਬਾਲ ਚਿਕਿਤਸਕ ਵੈਕਸੀਨ ਨੂੰ ਆਸਟ੍ਰੇਲੀਆ ਵਿੱਚ ਵਰਤੋਂ ਲਈ ਪੂਰੀ ਤਰ੍ਹਾਂ ਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਸ਼੍ਰੀ ਬਟਲਰ ਦਾ ਕਹਿਣਾ ਹੈ ਕਿ ਵੈਕਸੀਨ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਇਸ ਵੇਲੇ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ATAGI ਹਰੀ ਝੰਡੀ ਦਿੰਦਾ ਹੈ ਤਾਂ ਸਪਲਾਈ ਪ੍ਰਾਪਤ ਕਰਨਾ ਵੀ ਇੱਕ ਮੁੱਦਾ ਹੋ ਸਕਦਾ ਹੈ, ਕਿਉਂਕਿ ਉਪਲਬਧ ਮੋਡਰਨਾ ਟੀਕਿਆਂ ਤੋਂ ਵੱਖ ਹੋਣ ਕਾਰਨ ਦੁਨੀਆ ਭਰ ਵਿੱਚ ਇਸ ਵੈਕਸੀਨ ਦੀ ਘਾਟ ਹੈ। ਉਧਰ ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਫਸਰ ਨੇ ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਬਾਰੇ ਇੱਕ ਤਾਜ਼ਾ ਚੇਤਾਵਨੀ ਜਾਰੀ ਕੀਤੀ ਹੈ ਅਤੇ ਆਸਟ੍ਰੇਲੀਆ ਵਾਸੀਆਂ ਤੋਂ ਵਾਇਰਸ ਦੇ ਫੈਲਣ ਤੇ ਕਾਬੂ ਪਾਉਣ ਵਿੱਚ ਮਦਦ ਦੀ ਅਪੀਲ ਵੀ ਕੀਤੀ ਹੈ। ਸਰਕਾਰ ਦੁਆਰਾ ਮਹਾਮਾਰੀ ਛੁੱਟੀ ਦੇ ਭੁਗਤਾਨਾਂ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਪੌਲ ਕੈਲੀ ਨੇ ਕਿਹਾ ਕਿ ਯੋਗ ਆਸਟ੍ਰੇਲੀਅਨਾਂ ਨੂੰ ਤੀਜੀ ਓਮੀਕ੍ਰੋਨ ਵੇਵ ਤੋਂ ਪਹਿਲਾਂ ਆਪਣਾ ਤੀਜਾ ਜਾਂ ਚੌਥਾ ਕੋਵਿਡ ਬੂਸਟਰ ਪ੍ਰਾਪਤ ਕਰ ਲੈਣਾ ਚਾਹੀਦਾ ਹੈ।
We can predict reasonably well up to 4 weeks from now, and in every state and territory the number of cases, according to those predictions, are continuing to rise. So we're at the start of this wave, not the end, but what happens in the future really very much depends on what we do today and what we've done in the last 2 weeks.
ਇਸ ਦੌਰਾਨ ਵਿਕਟੋਰੀਆ ਵਿੱਚ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੱਤਰ ਭੇਜੇ ਗਏ ਹਨ ਜੋ ਉਹਨਾਂ ਦੇ 8 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਸਰਦੀਆਂ ਦੇ ਅੰਤ ਤੱਕ ਮਾਸਕ ਪਹਿਨਣ ਦੀ ਅਪੀਲ ਕਰਦੇ ਹਨ। ਇਸ ਅਨੁਸਾਰ ਵਿਦਿਆਰਥੀਆਂ ਨੂੰ ਕਲਾਸਰੂਮਾਂ ਤੋਂ ਬਾਹਰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਨਾ ਹੀ ਨਿਰਦੇਸ਼ਾਂ ਦੀ ਅਣਦੇਖੀ ਕਰਨ ਲਈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇੱਕ ਬੇਨਤੀ ਹੈ ਨਾ ਕਿ ਹੁਕਮ। ਡਿਪਟੀ ਪ੍ਰੀਮੀਅਰ ਜੈਕਿੰਟਾ ਐਲਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਇਹ ਬੇਨਤੀ ਸਿਹਤ ਮੰਤਰੀ ਮੈਰੀ ਐਨ ਥਾਮਸ ਦੁਆਰਾ ਪਿਛਲੇ ਹਫ਼ਤੇ ਘਰਾਂ ਦੇ ਅੰਦਰ ਮਾਸਕ ਪਹਿਨਣ ਲਈ ਜਾਰੀ ਕੀਤੀ ਗਈ ਸਿਫਾਰਿਸ਼ ਦੇ ਅਨੁਸਾਰ ਹੈ ਕਿਉਂਕਿ ਕੇਸ ਵੱਧ ਰਹੇ ਹਨ।
This is about providing information to individuals, to workplaces, to families, to the community more broadly about how they can continue to have the appropriate take the appropriate measures. It's about keeping themselves, their work colleagues, their family and loved ones safe during what continues to be a really challenging winter that's being experienced by health systems and communities right across the country.
ਟੈਕਸਾਸ ਦੇ ਇੱਕ ਸਕੂਲ ਜਿੱਥੇ ਮਈ ਵਿੱਚ 19 ਬੱਚਿਆਂ ਅਤੇ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉੱਥੋਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਕਲਾਸਰੂਮ ਵਿੱਚ ਵਾਪਸ ਜਾਣ ਤੋਂ ਡਰ ਰਹੇ ਹਨ। ਪਰਿਵਾਰਾਂ ਨੇ ਕਤਲੇਆਮ ਵਾਲੇ ਦਿਨ ਕਾਨੂੰਨ ਲਾਗੂ ਕਰਨ ਦੀਆਂ ਅਸਫਲਤਾਵਾਂ ਦੀ ਪੁਸ਼ਟੀ ਕਰਨ ਵਾਲੀ ਇੱਕ ਰਿਪੋਰਟ ਤੇ ਇੱਕ ਮਜ਼ਬੂਤ ਅਧਿਕਾਰਤ ਜਵਾਬ ਦੀ ਮੰਗ ਕਰਦੇ ਹੋਏ ਸਕੂਲ ਬੋਰਡ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ, ਜਿਸ ਵਿੱਚ ਕਲਾਸਰੂਮ ਦੇ ਹਾਲਵੇ ਵਿੱਚ ਖੜੇ ਦਰਜਨਾਂ ਅਧਿਕਾਰੀ ਸ਼ਾਮਿਲ ਸਨ, ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਤ ਹੋ ਗਈ ਸੀ। ਜ਼ੇਵੀਅਰ ਸਾਵੇਜ਼ ਬੋਲਣ ਵਾਲਿਆਂ ਵਿੱਚੋਂ ਇੱਕ ਸੀ। ਉਹਨਾਂ ਕਿਹਾ ਕਿ
A lot of these children that survived, one of my nieces included, are afraid to go back to school. They're terrified to go back. They don't want to. They don't trust anyone. They barely even trust their parents, I'm assuming at this point, because their parents every day told them that that's the safest place in the world. And we've always been brought up to believe that.
ਅਮਰੀਕਾ ਦੇ ਖਜ਼ਾਨਾ ਮਹਿਕਮੇ ਨੇ ਸੰਯੁਕਤ ਰਾਜ ਅਤੇ ਦੱਖਣੀ ਕੋਰੀਆ ਨੂੰ ਆਪਣੇ ਵਪਾਰਕ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਕਿਹਾ ਹੈ ਤਾਂ ਜੋ ਦੂਜੇ ਦੇਸ਼ਾਂ ਨੂੰ ਉਹਨਾਂ ਦੀਆਂ ਮਾਰਕੀਟ ਸਥਿਤੀਆਂ ਦੀ ਗਲਤ ਵਰਤੋਂ ਤੋਂ ਬਚਾਇਆ ਜਾ ਸਕੇ। ਅਮਰੀਕਾ ਦੇ ਖਜ਼ਾਨਾ ਸਕੱਤਰ ਜੈਨਟ ਯੈਲਨ ਦਾ ਕਹਿਣਾ ਹੈ ਕਿ ਚੀਨ ਨੇ ਸੈਮੀਕੰਡਕਟਰਾਂ ਸਮੇਤ ਉੱਨਤ ਟੈਕਨੋਲੋਜੀਆਂ ਦੇ ਨਿਰਮਾਣ ਵਿੱਚ ਇੱਕ ਪ੍ਰਮੁੱਖ ਸਥਿਤੀ ਦੀ ਭਾਲ ਕਰਨ ਲਈ ਮਹੱਤਵਪੂਰਨ ਸਰੋਤਾਂ ਨੂੰ ਨਿਰਦੇਸ਼ਿਤ ਕੀਤਾ ਹੈ।
China has benefited enormously from being part of a global system, a rules-based multilateral system. And I think we ought to try to preserve the best features of that system, a system that's been beneficial to the United States and to our allies, while working to address the real problems that have emerged, including unfair Chinese practices that damage our national security interests.
ਸ਼੍ਰੀਲੰਕਾ ਦੀ ਸੰਸਦ ਵਿੱਚ ਨਾਮਜ਼ਦਗੀਆਂ ਪੇਸ਼ ਕੀਤੀਆਂ ਗਈਆਂ ਹਨ ਕਿਉਂਕਿ ਅਗਲੇ 24 ਘੰਟਿਆਂ ਵਿੱਚ ਦੇਸ਼ ਨਵੇਂ ਰਾਸ਼ਟਰਪਤੀ ਦੇ ਨਾਮ ਦੀ ਤਿਆਰੀ ਕਰ ਰਿਹਾ ਹੈ। ਸ਼੍ਰੀਲੰਕਾ ਦੇ ਵਿਰੋਧੀ ਧਿਰ ਦੇ ਨੇਤਾ ਸਾਜਿਤ ਪ੍ਰੇਮਸਾਦਾ ਆਪਣੇ ਵਿਰੋਧੀ ਦੁੱਲਾਸ ਅਲਾਹ ਪੇਰੂਮਾ ਨੂੰ ਸਮਰਥਨ ਦੇਣ ਲਈ ਦੌੜ ਤੋਂ ਪਿੱਛੇ ਹਟ ਗਏ ਹਨ। ਸ਼੍ਰੀ ਪ੍ਰੇਮਸਾਦਾ ਨੇ ਸੋਸ਼ਲ ਮੀਡੀਆ ਤੇ ਪੁਸ਼ਟੀ ਕੀਤੀ ਕਿ ਹੁਣ ਉਹ ਉਮੀਦਵਾਰਾਂ ਵਿੱਚ ਸ਼ਾਮਿਲ ਨਹੀਂ ਹਨ। ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਬਾਅਦ ਹੁਣ ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਆਸਟ੍ਰੇਲੀਆ ਦੇ ਕੈਮਰਨ ਸਮਿਥ ਨੇ 5 ਸਥਾਨਾਂ ਦੀ ਵੱਡੀ ਛਾਲ ਮਾਰ ਕੇ ਅਧਿਕਾਰਤ ਅੰਤਰਰਾਸ਼ਟਰੀ ਗੋਲਫ ਰੈਂਕਿੰਗ ਵਿੱਚ ਵਿਸ਼ਵ ਦਾ ਦੂਜਾ ਨੰਬਰ ਹਾਸਲ ਕਰ ਲਿਆ ਹੈ, ਜੋ ਕਿ ਉਹਨਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਵਿਸ਼ਵ 'ਚ ਨੰਬਰ 2 ਬਣਨਾ ਉਹਨਾਂ ਦੇ ਬ੍ਰਿਟਿਸ਼ ਓਪਨ ਜਿੱਤਣ ਦਾ ਨਤੀਜਾ ਹੈ। ਉਧਰ ਕ੍ਰਿਕਟ ਵਿੱਚ ਪਰਸੋਂ ਰਿਸ਼ਭ ਪੰਤ ਦੀਆਂ ਸ਼ਾਨਦਾਰ ਅਜੇਤੂ 125 ਦੌੜਾਂ ਅਤੇ ਹਾਰਦਿਕ ਪਾਂਡਿਆ ਦੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ ਹੈ। ਤੇ ਹੁਣ ਵਕਤ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55.7 ਰੁਪਏ, ਪਾਕਿਸਤਾਨ ਦੇ 152.46 ਰੁਪਏ ਅਤੇ ਅਮਰੀਕਾ ਦੇ 68 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਹੁਣ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਮੀਂਹ ਵਿੱਚ ਵਾਧਾ, ਤਾਪਮਾਨ ਵੱਧੋ ਵੱਧ 20 ਡਿਗਰੀ। ਐਡਲੇਡ ਵਿੱਚ ਬੱਦਲਬਾਰੀ, ਤਾਪਮਾਨ ਵੱਧੋ ਵੱਧ 14 ਡਿਗਰੀ। ਮੈਲਬਨ ਵਿੱਚ ਤੜਕੇ ਬਰਫੀਲੀ ਠੰਡ ਤੇ ਧੁੰਦ ਰਹੇਗੀ, ਪਰ ਦਿਨ ਚੜ੍ਹਦੇ ਨੂੰ ਧੁੱਪ ਦਾ ਨਿੱਘ ਮਿਲੇਗਾ। ਤਾਪਮਾਨ ਵੱਧੋ ਵੱਧ 13 ਡਿਗਰੀ। ਹੌਬਾਰਟ ਵਿੱਚ ਵੀ ਧੁੱਪ ਰਹੇਗੀ, ਤਾਪਮਾਨ 11 ਡਿਗਰੀ। ਕੈਨਬਰਾ ਵਿੱਚ ਬੱਦਲਬਾਰੀ, ਤਾਪਮਾਨ 13 ਡਿਗਰੀ। ਸਿਡਨੀ ਵਿੱਚ ਮੀਂਹ ਦੇ ਛਿੱਟੇ, ਤਾਪਮਾਨ ਵੱਧੋ ਵੱਧ 16 ਡਿਗਰੀ। ਬ੍ਰਿਸਬਨ ਵਿੱਚ ਵੀ ਇੱਕਾ ਦੁੱਕਾ ਮੀਂਹ, ਤਾਪਮਾਨ 19 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।